गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की जीवन झलक आप जी के सामने रखते हाँ कि एक डॉक्टर जो तकरीबन नास्तक सी उन्हां को लाया ते उसने ये पूछा कि मरण तो बाद की लाइफ परसिस्ट करती है ते नाम उथे किवें सहायता करता है। सो भाई साहब जी ने उथे जो जवाब देते ना शंकिया दे उन्हों इस लिखत विच अंकित किया गया है। आओ प्यार नाल सरवण करन दी कोशिश करिए जी। साइंटिफिक प्रूफ। भाई साहब जी दे जीवन काल विच अनेक प्रकार दे ख्यालां वाले सज्जन आप जी नूं मिलण आउंदे ते अपने दिली संसे ते प्रश्न आप जी दे अग्गे पेश कर दे ते आप दे गुरु बख्शे विशाल ज्ञान तों दिली तसली पा के ते सुखी हो के जांदे। एक वाकया असी पेश करते हाँ जो अक्तूबर 1926 ईस्वी का है। उस वेले कुछ वाकफ सज्जणा दे नाल एक वलैद पड़े डॉक्टर सज्जण आए जो पछमी विद्या दे प्रभाव हेठ कुछ नास्तकता वाले ख्याल रखते सन। उन्हां नाल जो गल्लां बातां आत्मक जीवन ते नाम बारे होईयां वो अपने लिखे कुछ नोटा तो अपने लफ्जा विच संखेप बयान करन दा यतन करते हाँ। जे इन्हां विच कोई भुल्लां होण तां उह लेखक दीआं होणगीआं। भाई साहिब जी दे बचन बड़े अमुल विद्वता ते वाकफी भरपूर ते दिलां नूं पूरा निरसंसे करके तसली बनाउण वाले हुंदे सन। शुरू विच सहज सुभाए नाम पर आप जी ने कुछ गल्लां कीतीआं तां उस डॉक्टर ने यह मंग कीती कि कोई साइंटिफिक प्रूफ मिले कि मौत तो बाद भी ये लाइफ परसिस्ट करदी यानी आत्मा कायम रहिंदी है क्योंकि पढ़े लिखे इस गल नूं नहीं मनते। जिन्ना चिर के कोई पूरा सबूत ना होवे ते जे लाइफ अगे परसिस्ट करदी है तो फिर इसका की सबूत के नाम अगे जाके कोई साढ़े पास उतों के धन वांग सहाई होंदा है। आप जी ने उत्तर दिता कि रूहानी मसलियां नूं इस तरह साबित करना जिमें असी 2 + 2 = 4 साबित कर लेंदे हाँ औखा है। असी जानते हाँ साढ़े गुरु साहिब साथों कई गुणा अगे सन। उन्हां निजी तजर्बे कीते ते जो सिद्धांत कढ़े वो चानण मुनारे गुरबाणी विच उन्हां लिखे तां जो असी उन्हां तों लाभ उठाउंदे रहिए। बाकी रहा रिलीजन धर्म मजहब। रिलीजन है ही तां जे लाइफ नूं धर्म ही अगे परसिस्ट करदी मंदा है ते उस दे लई तोशा जा सफर खर्च इकट्ठा करदा है। जे ये नहीं मनता है तो मज़हब दे मायने ही की। तुसी साइंटिफिक प्रूफ मंगते हो। मैं पछम दे साहित्य जिसका वधेरे करके रुख नास्तकता वल है विच भी देखिया है कि वह हुण ये मनण लग पे हन कि लाइफ परसिस्ट करती है। स्पिरिचुअलिज्म यानी अध्यात्मकता की खोज उन्हां विच जारी है। जद पहले पहल ये ख्याल उन्हां विच पैदा होए ਤਾਂ ਸਾਇੰਸ ਵਾਲੇ ਇਹਨਾਂ ਨੂੰ ਮਖੌਲ ਅਤੇ ਟਿਚਕਰਾਂ ਕੀਤਾ ਕਰਦੇ ਸਨ। ਪਰ ਫਿਰ ਸਾਇੰਸ ਵਾਲਿਆਂ ਨੇ ਕੁਝ ਆਪਣੇ ਮੈਂਬਰ ਇਸ ਦੀ ਖੋਜ ਵਾਸਤੇ ਕੱਢੇ ਜਿਨ੍ਹਾਂ ਨੇ 18 ਸਾਲ ਦੀ ਖੋਜ ਤੋਂ ਬਾਅਦ ਕੁਛ ਚਿਰ ਹੋਇਆ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਅਤੇ ਇਸ ਵਿੱਚ ਲਿਖਿਆ ਸੀ ਕਿ ਬਹੁਤ ਸਾਰਾ ਹਿੱਸਾ ਤਾਂ ਸਾਨੂੰ ਦਿਖਾਵਾ ਹੀ ਪ੍ਰਤੀਤ ਆਉਂਦਾ ਹੈ ਪਰ ਅਸਲੀਅਤ ਵੀ ਕੁਛ ਹੈ। ਹਿਊਮਨ ਲਾਈਫ ਅੱਗੇ ਪਰਸਿਸਟ ਕਰਦੀ ਜਾਪਦੀ ਹੈ ਪਰ ਸਾਡੀ ਖੋਜ ਉੱਥੋਂ ਤੱਕ ਅਜੇ ਪਹੁੰਚ ਨਹੀਂ ਸਕੀ। ਇਸ ਲਈ ਅਸੀਂ ਹੁਣ ਇਸ ਗੱਲ ਨੂੰ ਮੰਨਣ ਵਾਲਿਆਂ ਨੂੰ ਕੋਈ ਮਖੌਲ ਜਾਂ ਟਿਚਕਰ ਨਹੀਂ ਕਰ ਸਕਦੇ ਅਤੇ ਨਾ ਹੀ ਆਪਣੀ ਕੋਈ ਖੋਜ ਦਾ ਸਪਸ਼ਟ ਨਤੀਜਾ ਹਾਲੇ ਬਿਆਨ ਕਰ ਸਕਦੇ ਹਾਂ। ਇਹ ਹੈ ਉਹਨਾਂ ਦਾ ਹਾਲ ਜੋ ਸਪਿਰਿਚੁਅਲਿਜ਼ਮ ਨੂੰ ਨਹੀਂ ਮੰਨਦੇ ਪਰ ਜਿਹੜੇ ਮੰਨਦੇ ਹਨ ਉਹਨਾਂ ਦਾ ਹਾਲ ਵੀ ਸੁਣ ਲਓ। ਸਰ ਆਲੀਵਰ ਲਾਜ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ। ਉਸਦਾ ਲੜਕਾ ਜੰਗ ਵਿੱਚ ਮਾਰਿਆ ਗਿਆ। ਉਸਦੀ ਮੌਤ ਨੇ ਉਸਨੂੰ ਇਤਨਾ ਡਾਵਾਂਡੋਲ ਕੀਤਾ ਕਿ ਬੇਹੱਦ। ਆਲੀਵਰ ਲਾਜ ਰੂਹਾਂ ਨਾਲ ਗੱਲਾਂ ਕਰਨ ਵਾਲਿਆਂ ਨਾਲ ਦਿਲਚਸਪੀ ਰੱਖਦਾ ਸੀ। ਮੇਅਰ ਨਾਲ ਉਸਦੀ ਦੋਸਤੀ ਸੀ। ਉਹ ਮਰ ਗਿਆ ਤਾਂ ਉਸਦੀ ਰੂਹ ਕਦੇ ਕਦੇ ਆ ਕੇ ਕੁਛ ਕਹਿ ਜਾਇਆ ਕਰਦੀ ਸੀ। ਇਹ ਆਪ ਅਜੇ ਕੁਛ ਸੰਸੇ ਵਿੱਚ ਸੀ ਕਿ ਲਾਈਫ ਅੱਗੇ ਪਰਸਿਸਟ ਕਰਦੀ ਹੈ ਕਿ ਨਹੀਂ। ਪੱਕੇ ਸਬੂਤ ਦਾ ਉਹ ਵੀ ਖਾਹਿਸ਼ਮੰਦ ਸੀ। ਇੱਕ ਦਿਨ ਮੇਅਰ ਦੀ ਰੂਹ ਨਾਲ ਗੱਲਾਂ ਕਰ ਰਿਹਾ ਸੀ ਕਿ ਰੂਹ ਨੇ ਕਹਿ ਦਿੱਤਾ ਕਿ ਆਲੀਵਰ ਲਾਜ ਤੇਰੇ ਪਰ ਇੱਕ ਮੁਸੀਬਤ ਆਉਣ ਵਾਲੀ ਹੈ ਜੋ ਤੇਰੇ ਲਈ ਭਿਆਨਕ ਜਿਹੀ ਹੋਵੇਗੀ। ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਤੇਰੀ ਕੁਝ ਸਹਾਇਤਾ ਕਰਾਂ। ਇਹ ਕਹਿ ਕੇ ਉਹ ਰੂਹ ਚੁੱਪ ਹੋ ਗਈ ਅਤੇ ਕੁਝ ਦਿਨਾਂ ਤੋਂ ਬਾਅਦ ਜੰਗ ਵਿੱਚ ਉਸਦਾ ਪੁੱਤਰ ਮਾਰਿਆ ਗਿਆ ਅਤੇ ਇਹ ਬੜਾ ਹੀ ਦੁਖੀ ਹੋਇਆ। ਕੁਝ ਸਮਾਂ ਬੀਤੇ ਕੋਸ਼ਿਸ਼ ਕਰ ਰਿਹਾ ਸੀ ਕਿ ਮੇਅਰ ਦੀ ਰੂਹ ਮਿਲੇ ਅਤੇ ਉਸ ਨਾਲ ਗੱਲਾਂ ਕਰੇ ਕਿ ਝੱਟ ਕਿਸੇ ਰੂਹ ਨੇ ਆ ਕੇ ਕਿਹਾ ਕਿ ਉਹ ਕ੍ਰਿਸਟੋਫਰ ਆ ਗਿਆ। ਕ੍ਰਿਸਟੋਫਰ ਆਲੀਵਰ ਲਾਜ ਦੇ ਪੁੱਤਰ ਦਾ ਨਾਮ ਸੀ। ਇਹ ਚੁਕੰਨਾ ਹੋ ਗਿਆ। ਉਸ ਰੂਹ ਨੇ ਆ ਕੇ ਕਿਹਾ ਕਿ ਮੈਂ ਤੇਰਾ ਪੁੱਤਰ ਹਾਂ, ਤੇਰਾ ਉਹ ਸੰਸਾ ਕੱਢਣ ਆਇਆ ਹਾਂ ਕਿ ਲਾਈਫ ਅੱਗੇ ਪਰਸਿਸਟ ਕਰਦੀ ਹੈ ਅਤੇ ਮੈਂ ਜਿਉਂਦਾ ਹਾਂ, ਮੇਰੀ ਰੂਹ ਜੀਵਤ ਹੈ। ਲਾਜ ਨੇ ਪਰੂਫ ਮੰਗਿਆ ਤਾਂ ਉਸ ਰੂਹ ਨੇ ਕਿਹਾ ਕਿ ਪਰੂਫ ਵੀ ਲੈ ਲੈ। ਮੈਂ ਜਦ ਫਲਾਣੇ ਜੰਗ ਵਿੱਚ ਲੜਾਈ 'ਤੇ ਗਿਆ ਸਾਂ, ਉੱਥੇ ਇੱਕ ਫੋਟੋਗ੍ਰਾਫਰ ਆਇਆ ਸੀ, ਉਸਨੇ ਸਾਡੀ ਇੱਕ ਫੋਟੋ ਖਿੱਚੀ ਸੀ, ਮੇਰੇ 6 ਅਫਸਰ ਹੋਰ ਮੇਰੇ ਨਾਲ ਸਨ। ਤੁਹਾਨੂੰ ਇਸ ਤਸਵੀਰ ਦੀ ਉੱਕੀ ਖਬਰ ਨਹੀਂ, ਨਾ ਉਹ ਤਸਵੀਰ ਮੈਂ ਲੀਤੀ ਅਤੇ ਨਾ ਤੁਸਾਂ ਦੇਖੀ ਅਤੇ ਨਾ ਹੀ ਮੈਂ ਆਪ ਨੂੰ ਕਦੇ ਇਸ ਬਾਰੇ ਲਿਖਿਆ। ਉਸ ਤਸਵੀਰ ਦਾ ਵੇਰਵਾ ਅਤੇ ਹਾਲ ਹਕੀਕਤ ਕ੍ਰਿਸਟੋਫਰ ਦੀ ਰੂਹ ਨੇ ਆਪਣੇ ਪਿਤਾ ਨੂੰ ਲਿਖਾ ਦਿੱਤਾ ਅਤੇ ਕਿਹਾ ਕਿ ਇਸ ਦੀ ਤਲਾਸ਼ ਕਰੋ, ਜੇ ਮੇਰੇ ਦੱਸੇ ਹਾਲਾਤ ਨਾਲ ਫੋਟੋ ਮਿਲ ਜਾਏ ਤਾਂ ਜਾਣ ਲੈਣਾ ਕਿ ਇਹ ਮੈਂ ਹੀ ਹਾਂ ਅਤੇ ਮੇਰੀ ਰੂਹ ਨੇ ਹੀ ਆਪ ਨੂੰ ਲਿਖਾਇਆ ਹੈ। ਫਿਰ ਆਲੀਵਰ ਲਾਜ ਨੇ ਪੁੱਛਿਆ ਕਿ ਮੇਅਰ ਨੇ ਕਿਹਾ ਸੀ ਕਿ ਤੇਰੇ ਪਰ ਮੁਸੀਬਤ ਆਉਣ ਵਾਲੀ ਹੈ, ਉਹ ਕਿਹੜੀ ਮੁਸੀਬਤ ਸੀ ਅਤੇ ਜੋ ਉਸਨੇ ਇਕਰਾਰ ਕੀਤਾ ਸੀ ਕਿ ਮੈਂ ਤੇਰੀ ਸਹਾਇਤਾ ਕਰਾਂਗਾ, ਉਹ ਕੀ ਸਹਾਇਤਾ ਉਸਨੇ ਕੀਤੀ ਹੈ? ਕ੍ਰਿਸਟੋਫਰ ਦੀ ਰੂਹ ਨੇ ਲਾਜ ਨੂੰ ਦੱਸਿਆ ਕਿ ਮੇਰੀ ਮੌਤ ਹੀ ਮੁਸੀਬਤ ਆਪਦੇ ਸਿਰ ਆਉਣ ਵਾਲੀ ਸੀ, ਜਿਸ ਨੇ ਆਪ ਨੂੰ ਆ ਕੇ ਬੜਾ ਡਾਵਾਂਡੋਲ ਕਰ ਦਿੱਤਾ ਅਤੇ ਮਦਦ ਉਸਨੇ ਇਹ ਕੀਤੀ ਕਿ ਮੈਨੂੰ ਇੱਥੇ ਸਿਖਾਇਆ ਹੈ ਕਿ ਕਿਸ ਤਰ੍ਹਾਂ ਮੈਂ ਤੇਰੇ ਨਾਲ ਗੱਲਾਂ ਕਰ ਸਕਾਂ। ਜੇ ਉਹ ਨਾ ਸਿਖਾਉਂਦਾ ਤਾਂ ਮੈਂ ਮੁੱਦਤਾਂ ਅਤੀਕ ਤੇਰੇ ਨਾਲ ਗੱਲ ਨਾ ਕਰ ਸਕਦਾ। ਇਸ ਤਰ੍ਹਾਂ ਇਹਨਾਂ ਸਾਰੇ ਹਾਲਾਤ ਦੀ ਪੁਸਤਕ ਆਲੀਵਰ ਲਾਜ ਨੇ ਲਿਖ ਕੇ ਛਪਵਾ ਦਿੱਤੀ। ਆਪਣੇ ਪੁੱਤਰ ਦੀ ਰੂਹ ਨਾਲ ਮਿਲਣੀਆਂ ਦਾ ਹਾਲ ਇਸ ਵਿੱਚ ਦਿੱਤਾ। ਉਸ ਕਿਤਾਬ ਦਾ ਨਾਮ ਵੀ ਕ੍ਰਿਸਟੋਫਰ ਹੈ। ਹਾਂ, ਇਸ ਵਿੱਚੋਂ ਪਰੂਫ ਮਿਲ ਜਾਂਦਾ ਹੈ ਕਿ ਲਾਈਫ ਅੱਗੇ ਪਰਸਿਸਟ ਕਰਦੀ ਹੈ। ਬਾਕੀ ਰਿਹਾ ਇਹ ਕਿ ਨਾਮ ਅੱਗੇ ਜਾ ਕੇ ਕੋਈ ਲਾਭ ਦੇ ਸਕਦਾ ਹੈ ਕਿ ਨਹੀਂ, ਉਸ ਬਾਬਤ ਵੀ ਮੈਂ ਐਡਵਾਈਸ ਕਰਾਂਗਾ ਕਿ ਤੁਸੀਂ ਆਫਟਰ ਡੈਥ ਕ੍ਰਿਤ ਮਿਸਟਰ WT ਸਟੈਡ ਪੜ੍ਹੋ। ਉਸ ਤੋਂ ਪਤਾ ਲੱਗਦਾ ਹੈ ਕਿ ਮਿਸਟਰ ਸਟੈਡ ਇੱਕ ਚੰਗਾ ਪਰਉਪਕਾਰੀ ਪੁਰਸ਼ ਸੀ। ਜਗਤ ਦੇ ਭਲੇ ਵਿੱਚ ਉਸਦਾ ਵਕਤ ਖਰਚ ਹੁੰਦਾ ਰਹਿੰਦਾ ਸੀ। ਉਸਦੀ ਦੋਸਤੀ ਇੱਕ ਇਸਤਰੀ ਜੂਲੀਆ ਨਾਮੇ ਨਾਲ ਹੋ ਗਈ। ਦੋਵੇਂ ਆਪੋ ਵਿੱਚ ਬੈਠ ਕੇ ਵਿਚਾਰਾਂ ਕੀਤਾ ਕਰਦੇ ਸਨ ਕਿ ਪਰਲੋਕ ਕੀ ਤਮਾਸ਼ਾ ਹੈ, ਉੱਥੇ ਕੀ ਹੁੰਦਾ ਹੈ, ਕੀ ਇਹ ਲਾਈਫ ਉੱਥੇ ਪਰਸਿਸਟ ਕਰਦੀ ਹੈ ਜਾਂ ਨਹੀਂ ਇਤਿਆਦ। ਆਖਿਰ ਜਦ ਕੋਈ ਗੁੰਝਲ ਨਾ ਖੁੱਲੀ ਤਾਂ ਇੱਕ ਦਿਨ ਉਹਨਾਂ ਇਕਾਗਰ ਚਿੱਤ ਹੋ ਕੇ ਇਹ ਪੱਕਾ ਪ੍ਰਣ ਕੀਤਾ ਕਿ ਜਿਹੜਾ ਸਾਡੇ ਦੋਹਾਂ ਵਿੱਚੋਂ ਪਹਿਲੋਂ ਮਰੇ ਉਹ ਦੂਸਰੇ ਦੀ ਰੂਹ 'ਤੇ ਵਾਰਦ ਹੋ ਕੇ ਉੱਥੋਂ ਦਾ ਸਾਰਾ ਹਾਲ ਉਸਨੂੰ ਦੱਸੇ। ਰੱਬ ਦਾ ਕਰਨਾ ਜੂਲੀਆ ਪਹਿਲੋਂ ਮਰ ਗਈ। 5-6 ਮਹੀਨੇ ਬੀਤ ਗਏ ਪਰ ਸਟੈਡ ਉਸੇ ਖਿਆਲ ਵਿੱਚ ਰਿਹਾ ਕਿ ਜੂਲੀਆ ਦੀ ਰੂਹ ਆ ਕੇ ਮੈਨੂੰ ਹਾਲ ਦੱਸੇ। ਜਦ ਲੰਮਾ ਅਰਸਾ ਉਹ ਕੋਈ ਨਾ ਆਈ ਤਾਂ ਉਸਨੇ ਅਰਦਾਸ ਕੀਤੀ ਕਿ ਹੇ ਰੱਬ ਜੀ, ਜੇ ਤੁਸੀਂ ਸੱਚਮੁੱਚ ਕੋਈ ਹੋ ਤਾਂ ਸਾਡੇ ਕੀਤੇ ਹੋਏ ਪ੍ਰਣ ਪੁਗਾਵੋ। ਇਕਾਗਰ ਚਿੱਤ ਅਰਦਾਸ ਦਾ ਅਸਰ ਹੋਇਆ। ਇੱਕ ਦਿਨ ਸਟੈਡ ਕੁਝ ਲਿਖ ਰਿਹਾ ਸੀ ਕਿ ਉਹ ਚਾਹੇ ਤਾਂ ਲਿਖਣਾ ਕੁਝ ਹੋਰ ਪਰ ਉਹ ਲਿਖਿਆ ਕੁਝ ਹੋਰ ਜਾਵੇ। ਫਿਰ ਕੋਸ਼ਿਸ਼ ਕੀਤੀ ਆਪਣਾ ਮਤਲਬ ਲਿਖਣ ਦੀ ਪਰ ਉਹ ਨਾ ਲਿਖ ਸਕਿਆ ਅਤੇ ਲਿਖਿਆ ਗਿਆ ਕਿ ਮੈਂ ਜੂਲੀਆ ਹਾਂ ਅਤੇ ਤੈਨੂੰ ਮਿਲਣ ਵਾਸਤੇ ਰੂਹ ਦੇ ਭੇਸ ਵਿੱਚ ਆਈ ਹਾਂ। ਇਹ ਪੜ੍ਹ ਕੇ ਉਸਨੇ ਆਪਣਾ ਹੱਥ ਢਿੱਲਾ ਛੱਡ ਦਿੱਤਾ। ਜੋ ਇਤਰਾਜ਼ ਉਸਨੂੰ ਚਿੱਤ ਵਿੱਚ ਫੁਰਨ ਉਹਨਾਂ ਦੇ ਜਵਾਬ ਉਸਦੇ ਹੱਥ ਨੂੰ ਪੋਜੈਸ ਕਰਕੇ ਜੂਲੀਆ ਦੀ ਰੂਹ ਲਿਖਾ ਦੇਵੇ। ਇਹ ਲੇਖ ਮਿਸਟਰ ਸਟੈਡ ਨੇ ਛਪਵਾ ਦਿੱਤੇ ਅਤੇ ਨਾਮ ਰੱਖਿਆ ਜੂਲੀਆ ਦੀਆਂ ਚਿੱਠੀਆਂ, ਲੈਟਰਸ ਫਰੋਮ ਜੂਲੀਆ। ਪਰ ਹੁਣ ਜਦ ਉਸਦੀ ਦੂਜੀ ਐਡੀਸ਼ਨ ਨਿਕਲੀ ਹੈ ਤਾਂ ਨਾਮ ਬਦਲ ਕੇ ਆਫਟਰ ਡੈਥ ਯਾਨੀ ਮੌਤ ਪਿੱਛੋਂ ਰੱਖਿਆ ਗਿਆ ਹੈ। ਉਸ ਵਿੱਚ ਉਸਨੇ ਨਾਮ ਦਾ ਜ਼ਿਕਰ ਕੀਤਾ ਹੈ ਅਤੇ ਡੈਫੀਨੇਸ਼ਨ ਇਹ ਦੱਸੀ ਹੈ ਕਿ ਮੇਅਰ ਰੈਪੂਟੇਸ਼ਨ ਆਫ ਸਮ ਨੇਮ ਇਜ਼ ਲਾਈਫ ਐਂਡ ਦੈਟ ਇਜ਼ ਨੇਮ। ਸਟੈਡ ਨੂੰ ਜੂਲੀਆ ਦੀ ਰੂਹ ਨੇ ਸਲਾਹ ਦਿੱਤੀ ਕਿ ਤੂੰ ਵੀ ਨਾਮ ਜਪਿਆ ਕਰ। ਤੇ 3 ਘੰਟੇ ਰੋਜ਼ ਵਕਤ ਕੱਢ ਕੇ ਜਪਿਆ ਕਰ। ਉਸਨੇ ਜਵਾਬ ਦਿੱਤਾ ਕਿ ਮੈਂ ਤਾਂ ਇਤਨੇ ਕੰਮ ਕਰਨੇ ਹਨ, ਮੈਨੂੰ ਵਿਹਲ ਕਿੱਥੇ। ਫਿਰ ਉਸਨੇ 1/2 ਘੰਟਾ ਕਿਹਾ। ਜੂਲੀਆ ਨੇ ਫਿਰ ਕਿਹਾ, ਮਿਸਟਰ ਸਟੈਡ, ਤੂੰ ਇਹ ਕੰਮ ਹੁਣ ਮਨੁੱਖ ਦੇਹ ਵਿੱਚ ਹੀ ਕਰ ਸਕਦਾ ਹੈ, ਫਿਰ ਨਹੀਂ ਸਮਾਂ ਮਿਲੇਗਾ। ਤੂੰ ਇੱਥੇ ਆ ਕੇ ਦੇਖੇਗਾ ਕਿ ਜਿਹੜੇ ਤੂੰ ਜਗਤ ਲਾਭ ਦੇ ਕੰਮ 'ਤੇ ਪਰਉਪਕਾਰ ਕਰ ਰਿਹਾ ਹੈ, ਇਹਨਾਂ ਦਾ ਇੱਥੇ ਬਹੁਤ ਘੱਟ ਮੁੱਲ ਹੈ, ਇਹ ਤੁੱਛ ਹਨ। ਪਰ ਇਸ 5 ਮਿੰਟ ਦੇ ਜਾਪ ਨਾਲ ਤੂੰ ਦੇਖੇਗਾ ਕਿ ਵਟ ਐਨ ਇਨੋਰਮਸ ਵੈਲਥ ਯੂ ਹੈਵ ਗੇਨਡ, ਕਿ ਕਿੰਨੀ ਭਾਰੀ ਦੌਲਤ ਤੂੰ ਇਕੱਠੀ ਕਰ ਲਈ ਹੈ। ਨਾਮ ਦਾ ਮਹਾਤਮ ਹੀ ਉਸਨੇ ਲਿਖਿਆ ਹੈ। ਇਸੇ ਤਰ੍ਹਾਂ ਇੱਕ ਹੋਰ ਪੁਸਤਕ ਵਿੱਚ ਵੀ ਜ਼ਿਕਰ ਆਉਂਦਾ ਹੈ, ਇੱਕ ਰੂਹ ਨਾਮ ਦਾ ਮਹਾਤਮ ਕਿਸੇ ਨੂੰ ਦੱਸ ਰਹੀ ਹੈ ਤਾਂ ਉਹ ਪੁੱਛਦਾ ਹੈ ਕਿ ਉਹ ਨਾਮ ਕੀ ਬਲਾ ਹੈ ਅਤੇ ਕਿਹੜਾ ਨਾਮ ਹੈ। ਤਾਂ ਰੂਹ ਉਸਨੂੰ ਗਾਈਡ ਕਰਦੀ ਹੈ ਕਿ ਤੂੰ ਨਾਮ ਬਾਬਤ ਕੁਝ ਜਾਣਨਾ ਚਾਹੁੰਦਾ ਹੈ ਤਾਂ ਇਜਿਪਟ ਵਿੱਚ ਜਾਂ ਇੰਡੀਆ ਵਿੱਚ ਜਾ, ਉੱਥੇ ਇਸ ਦੇ ਵਾਕਫ ਕੁਝ ਹੋਣਗੇ। ਭਾਈ ਸਾਹਿਬ ਜੀ ਨੇ ਕਿਹਾ, ਡਾਕਟਰ ਜੀ, ਇਹ ਪੱਛਮੀ ਸਾਹਿਤ ਲਿਖ ਰਿਹਾ ਹੈ। ਸਾਡੇ ਪੜ੍ਹੇ ਲਿਖੇ ਸੱਜਣ 2-4 ਕਿਤਾਬਾਂ ਪੜ੍ਹ ਕੇ ਨਾਸਤਿਕਤਾ ਨੂੰ ਦ੍ਰਿੜ ਕਰ ਲੈਂਦੇ ਹਨ ਅਤੇ ਵਿਦਿਆ ਦੇ ਅਭਿਮਾਨ ਵਿੱਚ ਉੱਚੀ ਉੱਚੇ ਹੋ ਹੋ ਟੁਰਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਸਭ ਤੋਂ ਜ਼ਿਆਦਾ ਵਾਕਫੀ ਰੱਖਦੇ ਹਾਂ ਅਤੇ ਇਹੀ ਵਾਕਫੀ ਸਾਡੀ ਮੈਂਟਲ ਲਾਈਫ ਯਾਨੀ ਰੂਹਾਨੀ ਜ਼ਿੰਦਗੀ ਹੈ ਜੋ ਅਸੀਂ 24 ਘੰਟੇ ਜੀਵ ਰਹੇ ਹਾਂ। ਪਰ ਮੈਂ ਕਹਾਂਗਾ, ਉਹ ਗਲਤੀ ਉੱਤੇ ਹਨ। ਉਹਨਾਂ ਦੀ ਸਾਰੀ ਲਾਈਫ ਫਿਜ਼ੀਕਲ ਯਾਨੀ ਸਰੀਰਕ ਬੀਤ ਰਹੀ ਹੈ, ਮੈਂਟਲ ਯਾਨੀ ਆਤਮਕ 1 ਮਿੰਟ ਵੀ ਨਹੀਂ ਗੁਜ਼ਰਦਾ। ਦਿਮਾਗ ਉਹਨਾਂ ਦਾ ਬਾਜ਼ਾਰ ਵਾਂਗੂ ਧੂੜ ਦਾ ਘਰ ਬਣ ਰਿਹਾ ਹੈ। ਇਸ ਵਿੱਚ ਮੋਟਰਾਂ, ਟਾਂਗੇ, ਕੁੱਤੇ, ਆਦਮੀ, ਪਸ਼ੂ ਦੌੜਦੇ ਫਿਰਦੇ ਹਨ। ਇਸ ਤਰ੍ਹਾਂ ਸਾਰਾ ਵਕਤ ਜਗਤ ਵਿੱਚ ਖਚਤ ਹੋ ਕੇ ਬੀਤ ਰਿਹਾ ਹੈ। ਤੁਸੀਂ ਹਿਸਾਬ ਕਰਕੇ ਦੇਖ ਲਵੋ, 8 ਘੰਟੇ ਸੁੱਤਿਆਂ ਲੰਘ ਜਾਂਦੇ ਹਨ, 8 ਘੰਟੇ ਨੌਕਰੀ ਜਾਂ ਮਜ਼ਦੂਰੀ ਵਿੱਚ ਜਿਸ ਨਾਲ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਣਾ ਹੈ ਉਸ ਮਾਇਆ ਦੇ ਇਕੱਠੇ ਕਰਨ ਵਿੱਚ ਲੱਗ ਜਾਂਦੇ ਹਨ, ਬਾਕੀ 8 ਘੰਟੇ ਵਿੱਚ ਨਹਾਉਣਾ ਧੋਣਾ, ਰੋਟੀ ਪ੍ਰਸ਼ਾਦ, ਦੋਸਤਾਂ ਨੂੰ ਮਿਲਣਾ, ਬਾਗਾਂ ਦੀਆਂ ਸੈਰਾਂ, ਖੁਸ਼ਗੱਪੀਆਂ, ਖੇਲਾਂ, ਤਮਾਸ਼ੇ, ਸਿਨੇਮਾ ਵਿੱਚ ਐਸੇ ਗੂੜੇ ਖਚਤ ਲੰਘਦੇ ਹਨ ਕਿ ਕੋਈ ਮਿੰਟ ਵਿਹਲਾ ਨਹੀਂ ਮਿਲਦਾ। 24 ਘੰਟੇ ਬੀਤ ਗਏ। ਕਿਹੜਾ ਵਕਤ ਆਤਮਕ ਜੀਵਨ ਵਾਸਤੇ ਆਇਆ ਜਿਸ ਵਿੱਚ ਇਹ ਉਪਾਅ ਵੀ ਸੋਚਿਆ ਜਾ ਸਕੇ ਕਿ ਅਸਾਂ ਕਿਸੇ ਉੱਚੇ ਪੱਧਰ 'ਤੇ ਪੁੱਜਣਾ ਹੈ, ਸਾਡਾ ਮੁੱਦਾ ਜ਼ਿੰਦਗੀ ਦਾ ਕੀ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਡਾਕਟਰ ਨੇ ਇੱਕ ਹੋਰ ਸੰਸਾ ਕੀਤਾ ਕਿ ਅੱਜ ਕੱਲ੍ਹ ਬਹੁਤੇ ਪੜ੍ਹੇ ਲਿਖਿਆਂ ਦੇ ਖਿਆਲ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਇਨਸਾਨ ਦੀ ਰੂਹ ਨੇ ਅੱਗੇ ਜਾ ਕੇ ਨੀਵੀਂ ਦਸ਼ਾ ਵਿੱਚ ਜਾਣਾ ਹੀ ਨਹੀਂ, ਭਾਵੇਂ ਕੋਈ ਕਰਮ ਭੈੜੇ ਕਰੇ ਅਤੇ ਭਾਵੇਂ ਚੰਗੇ, ਇਹ ਜੂਨਾ ਭੋਗ ਕੇ ਉੱਚਾ ਹੋ ਆਇਆ ਹੈ ਅਤੇ ਮਾਨਸ ਦੇਹੀ ਪਾਈ ਹੈ। ਹੁਣ ਇਸ ਦਾ ਗਿਰਾਵ ਨਹੀਂ ਹੋਣਾ, ਇਸ ਨੇ ਉੱਚੇ ਹੀ ਚੜ੍ਹਦੇ ਜਾਣਾ ਹੈ। ਭਾਵੇਂ ਮੈਂ ਆਪ ਇਸ ਨਾਲ ਸਹਿਮਤ ਨਹੀਂ ਕਿਉਂਕਿ ਮੈਨੂੰ ਆਪੂ ਇਸ ਪਰ ਇਤਰਾਜ਼ ਹਨ, ਪਰ ਮੈਂ ਕੁਝ ਸਮਝਣਾ ਚਾਹੁੰਦਾ ਹਾਂ। ਆਪ ਜੀ ਨੇ ਉੱਤਰ ਦਿੱਤਾ ਕਿ ਮਿਸ ਐਨੀ ਬੀਸੈਂਟ ਨੇ ਇਹ ਖਿਆਲ ਦਿੱਤਾ ਹੈ ਜਿਸ ਤੋਂ ਪੜ੍ਹਿਆਂ ਲਿਖਿਆਂ ਦਾ ਵਧੇਰੇ ਰੁਜੂ ਉਧਰ ਹੋ ਗਿਆ ਹੈ, ਪਰ ਇਸ ਦਾ ਪਰੂਫ ਤੁਹਾਡੇ ਕਹਿਣ ਵਾਂਗ ਉਸਨੇ ਕੋਈ ਨਹੀਂ ਦਿੱਤਾ। ਮੇਰੇ ਖਿਆਲ ਵਿੱਚ ਉਹ ਗਲਤ ਹੈ। ਨੇਕ ਅਤੇ ਬਦਕਰਮਾਂ ਵਾਲੀਆਂ ਰੂਹਾਂ ਇੱਕ ਛਾਬੇ ਨਹੀਂ ਤੁਲ ਸਕਦੀਆਂ। ਤੁਸੀਂ ਜ਼ਾਹਿਰਾ ਦੇਖ ਲਓ, ਇੱਕ ਆਦਮੀ ਨੂੰ ਸ਼ਰਾਬ ਪੀਣ ਦੀ ਆਦਤ ਹੈ, ਉਸਨੂੰ ਜਦ ਛੁੱਟੀ ਮਿਲੇਗੀ ਤਾਂ ਦੱਸੋ ਕਿੱਥੇ ਜਾਏਗਾ। ਕਲਾਲ ਖਾਨ ਨੇ, ਇਹ ਸੰਤ ਸੰਗਤ ਸਿੰਘ ਜੀ ਬੈਠੇ ਹੋਏ ਹਨ, ਇਹਨਾਂ ਨੂੰ ਘਰੋਂ ਬਾਲ ਬੱਚਿਆਂ ਕੋਲੋਂ ਛੁੱਟੀ ਮਿਲ ਜਾਏ ਕਿ ਜਾ ਕੇ ਜਿੱਥੇ ਵੀ ਚਾਹੋ ਵਿਚਰੋ, ਤਾਂ ਦੱਸੋ ਇਹ ਕਲਾਲਖਾਨੇ ਜਾਣਗੇ? ਨਹੀਂ, ਇਹ ਸ੍ਰੀ ਦਰਬਾਰ ਸਾਹਿਬ ਜਾਣਗੇ। ਰੂਹਾਂ ਨੇ ਜਿਸ ਤਰ੍ਹਾਂ ਦੇ ਆਪਣੇ ਰੁੱਖ ਬਣਾ ਲਏ ਹਨ, ਉਹ ਮਰ ਕੇ ਵੀ ਉਹਨਾਂ ਹੀ ਆਪਣੇ ਕੇਂਦਰਾਂ ਦੇ ਦੁਆਲੇ ਪਾਉਣਗੀਆਂ। ਮੰਨ ਲਿਆ ਕਿ ਜੋ ਸਭ ਜੇ ਇੱਥੇ ਕੰਮ ਕਰਦਾ ਹੈ ਉਹ ਸਭ ਦੀ ਜੂਨ ਫਿਰ ਨਹੀਂ ਪਾਏਗਾ ਅਤੇ ਆਦਮੀ ਦੀ ਜੂਨ ਵਿੱਚ ਹੀ ਹੋਵੇਗਾ, ਪਰ ਖਸਲਤਾਂ, ਆਦਤਾਂ, ਉਸ ਦੀਆਂ 'ਤੇ ਜ਼ਹਿਰ ਉਗਲਣਾ ਸਭ ਤੋਂ ਕਿਸੇ ਹਾਲਤ ਵਿੱਚ ਵੀ ਘੱਟ ਨਹੀਂ ਹੋਵੇਗਾ। ਵਾਹਿਗੁਰੂ ਨੇ ਬੜੀ ਮਿਹਰ ਕੀਤੀ ਹੈ ਕਿ ਮਨੁੱਖਾ ਜਨਮ ਦੇ ਇੱਕ ਚਾਂਸ ਯਾਨੀ ਅਵਸਰ ਸਾਡੇ ਵਾਸਤੇ ਸਾਨੂੰ ਰੂਹਾਂ ਨੂੰ ਉੱਚਾ ਲਿਜਾਣ ਦਾ ਬਖਸ਼ਿਆ ਹੈ, ਹੋਰ ਕਿਸੇ ਜੂਨ ਵਿੱਚ ਨਹੀਂ। ਜੂਨਾਂ ਦੇ ਦਰਜੇ ਜ਼ਰੂਰ ਹਨ, ਨਬਾਤਾਤ ਤੋਂ ਲੈ ਕੇ ਦੇਵਤਾ ਤੱਕ ਦਰਜੇ ਹਨ, ਬਨਸਪਤੀ ਤੋਂ ਜਾਨਵਰਾਂ ਦੇ ਵਿਚਕਾਰ ਵੀ ਐਸੀ ਚੀਜ਼ ਮਿਲਦੀ ਹੈ ਜਿਸ ਨੂੰ ਤੁਸੀਂ ਦੇਖੋ ਤਾਂ ਬਨਸਪਤੀ ਵੀ ਮੰਨੋ ਅਤੇ ਜਾਨਦਾਰ ਵੀ। ਸਮੁੰਦਰ ਦੇ ਕੰਢੇ ਪਹਾੜਾਂ ਦੇ ਨਾਲ ਬੂਟੇ ਦੀ ਸ਼ਕਲ ਦੀ ਇੱਕ ਚੀਜ਼ ਪਾਣੀ ਦੇ ਤਲ 'ਤੇ ਹਿਲਦੀ ਤੈਰਦੀ ਰਹਿੰਦੀ ਹੈ, ਪਰ ਜਦ ਕੋਈ ਜਾਨਵਰ ਕੋਲ ਆਵੇ ਤਾਂ ਲਪਕ ਕੇ ਪੜਛ ਲੈਂਦੀ ਅਤੇ ਖਾ ਜਾਂਦੀ ਹੈ। ਇਸੇ ਤਰ੍ਹਾਂ ਜਾਨਵਰਾਂ ਅਤੇ ਇਨਸਾਨਾਂ ਦੇ ਵਿੱਚ ਵੀ ਮੇਲ ਦੀ ਪੌੜੀ ਹੈ, ਪਰ ਇਹ ਚਾਂਸ ਕਿ ਅਸੀਂ ਸੋਚ ਕੇ ਆਪਣਾ ਕੁਝ ਭਲਾ ਕਰ ਸਕੀਏ, ਇਹ ਕੇਵਲ ਇਨਸਾਨ ਵਿੱਚ ਹੀ ਹੈ। ਹੁਣ ਇਹ ਚਾਂਸ ਮਿਲਿਆ ਹੈ, ਇਸ ਤੋਂ ਲਾਭ ਉਠਾਉਣਾ ਚਾਹੀਦਾ ਹੈ, ਇਹਨਾਂ ਜੂਨਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਜੇ ਇਹ ਨਾ ਕਰੀਏ ਤਾਂ ਸਾਡੇ ਅਤੇ ਹੇਠਲੇ ਦਰਜੇ ਦੇ ਪਸ਼ੂ ਜਨੌਰਾਂ ਆਦਿਕਾਂ ਵਿੱਚ ਕੀ ਫਰਕ ਹੋਇਆ। ਹਾਂ, ਜੇ ਇਤਨੀ ਸੋਚ ਵੀ ਨਹੀਂ ਹੈ ਤਾਂ ਇੱਕ ਅਨਪੜ੍ਹ ਰੂਡ ਵਿੱਚ ਅਤੇ ਇੱਕ ਪੜ੍ਹੇ ਲਿਖੇ ਸੱਭਿਅ ਵਿੱਚ ਕੀ ਫਰਕ ਹੋਇਆ। ਚਾਹੀਦਾ ਤਾਂ ਇਹ ਸੀ ਕਿ ਪੜ੍ਹ ਕੇ ਖੁਦ ਇਨਸਾਨ ਬਣਦਾ, ਅਨਪੜ੍ਹ ਮੂਰਖਾਂ ਨੂੰ ਇਨਸਾਨ ਬਣਾਉਂਦਾ। ਸਗੋਂ ਪੜ੍ਹਿਆ ਲਿਖਿਆ ਅਨਪੜ੍ਹਾਂ ਨਾਲੋਂ ਕਈ ਗੁਣਾ ਵੱਧ ਰੂਟ ਅਤੇ ਬਰੂਟ ਹੋ ਗਿਆ ਹੈ। ਉਸਦੀ ਬੁੱਧੀ ਵਿੱਦਿਆ ਦੀ ਸਾਣ 'ਤੇ ਚੜ ਗਈ ਹੈ, ਉਸਨੂੰ ਵੱਲ ਛਲ ਵਧੇਰੇ ਆਉਂਦੇ ਹਨ ਅਤੇ ਝੂਠ ਅਤੇ ਪਾਪ ਕਰਮਾਂ ਨੂੰ ਖੰਡ ਵਿੱਚ ਗਲੇਫਣ ਦੀ ਚੰਗੀ ਜਾਚ ਆ ਗਈ ਹੈ। ਉਹ ਹੁਣ ਮਾੜੇ ਕਰਮ ਕਰਦਾ ਹੋਇਆ ਵੀ ਨੇਕ ਪਾਰਸਾ ਆਪਣੇ ਆਪ ਨੂੰ ਜ਼ਾਹਰ ਕਰਨ ਦਾ ਵੱਲ ਜਾਣਦਾ ਹੈ। ਰੂਹ ਜੋ ਮਰਦੀ ਨਹੀਂ, ਉਸਨੂੰ ਉਚੇਰੇ ਮੰਡਲ ਵਿੱਚ ਲਿਜਾਣ ਦਾ ਉਹ ਯਤਨ ਨਹੀਂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।